सतगुरै नमः, श्री गुरुदेव नमः। दास दोनों हाथ जोड़ के संगत दे चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो। संगत दे बख्शे नू गुरु साहब भी बख्श देंदे हैं।
नानक अंदा होई के रतना पर कण जाई,
रतना सार ना जानी आवे आप लखाई। आज ते इस रूहानी सासन ने गुरु साहब जो शब्द बख्शिश कर रहे हैं वो है रतन। ए रतन इस जगत दे विच मृत लोक दे विच एक कीमती वस्तु है। एक कीमती वस्तु इस जीव नू प्राप्त हो जाती है मनुखे जन्म दे विच। उस दिया बहुत सारिया मुश्किलां हल हो जांदियां हन, उस दे बहुत सारे दुख दूर हो जांदे हन, बहुत सारी समर्था उस नू हासिल हो जांदी है। इस करके इस वस्तु नू कीमती किया जांदा है और इस नू प्राप्त करन वास्ते मनुखे जन्म दे विच जीवात्मा बहुत मेहनत करती है, बहुत दौड़ भज करती है। एक ही कारण है, एक ही गल है, सुख की प्राप्ति, सहूलतों की प्राप्ति। गुरु साहब उपदेश कर रहे हैं यह सुख की है इस जगत दे विच। मन बुद्धि और इंद्रिया के अधीन इन्हां नू निश्चल करना, कुछ ऐसी किरिया नू अपना लेना जिस दे नाल आराम का भाव पैदा होए, ये जीव नू ये महसूस होवे कि उस नू कोई दुख नहीं है। दुख ना होना ही सुख है। इस नू प्राप्त करन वास्ते साधन दी लोड़ है और वो साधन इस जगत दे विच रतन दे रूप दे विच प्रगट है। ये रतन एक जड़ वस्तु है पर इसकी कीमत इस लोक दे विच बहुत ज्यादा आकी जाती है। जितना वड्डा रतन है उतनी वड्डी कीमत है और जितनी वड्डी कीमत है उतना ही सुख इस जीवात्मा नू इस जन्म दे विच प्राप्त हुंदा है। रूहानियत दा जो पहलू है वो इस तो बिल्कुल ही अलग है। रूहानियत दे विच कीमती वस्तु किसनू कहा जा रहा है और किहड़े सुख की गल की जा रही है, किहड़ियां सहूलतां इस जीवात्मा नू प्राप्त हुंदियां ने, यह गुरु साहब अज इस शब्द के जरिए उपदेश करनगे। इस जगत दे विच रूहानियत का जो पहलू है उस दे विच रतन जो किया गया है वह परमात्मा के एक गुण नू किया गया है और जदों ये जीवात्मा मनुखे जन्म दे विच आकर के परमात्मा दे इस गुण नू प्राप्त करन दी अधिकारी बन जांदी है, इस गुण नू प्राप्त कर लैंदी है ते उस नू बहुत सारे सुख और बहुत सारियां सहूलतां दी जो है प्राप्ति हो जांदी है। हुण सहूलतां कैसियां ने इस जगत दे विच असीं देखदे हां कि इस पिंजरे नू इस तन नू एक जगह तो दूसरी जगह ले जाण वास्ते सानू साधन दी लोड़ पैंदी है। रेल गड्डी दे बिठाना पैंदा है, कार मोटर च बिठाना पैंदा है या हवाई जहाज बिठाना पैंदा है तां जा करके असी अपनी मंजिल तक पहुंच सकते हां। और उस तो भी पहला इस पिंजरे नू ले जाण वास्ते इस पिंजरे दे विच 10 द्वार हन, 9 द्वार जड़े ने हर वक्त वगदे रहिंदे ने, इन्हां चों गंध निकलदा रहिंदा। साध संगत जी बड़े ध्यान दे नाल इस विचार नू गुरु साहबां दा सरवण करो। ये 9 द्वार जड़े ने गंध कढ़दे ने हर वक्त, हर पल, हर घड़ी, अनंत काल तक, सारी उमर, जितने मर्जी जन्म लै लो, जद तक आवागमन मौजूद है ये 9 द्वारा दे निकल वाले गंध नू साफ करदे रहो। ये गंध नहीं मुकदा, ये गंध निकलदा ही रहिंदा। जानी के चाह करके भी असी इस गंध तो मुक्ति प्राप्त नहीं कर सकते और मनुखे जन्म दे विच आ करके असी इन्हां 9 द्वारा दे इन्हां गंधां नू चट्टण लगे हो। विचार करके देखो कैसा उत्तम जन्म है, कैसी उच्ची अवस्था है और कैसा नीवा कर्म असी कर रहे हैं। ਨੌ ਦਵਾਰ ਚੱਟਣ ਚ ਲੱਗੇ ਆ ਇਹ ਗੰਧ ਨੂੰ, ਜਿਹੜਾ ਕਿ ਗੰਧ ਕਦੀ ਖਤਮ ਹੋ ਹੀ ਨਹੀਂ ਸਕਦਾ। ਔਰ ਜਿੱਥੇ ਅੰਮ੍ਰਿਤ ਹੈ ਰਤਨ ਹੈ ਉਹ ਦਸਵੇਂ ਦਵਾਰ ਚ ਹੈ, ਦਸਵੇਂ ਦਵਾਰ ਅਸੀਂ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸੋ ਰਤਨ ਕਿੱਥੇ ਹੈ? ਇਹ ਨੌ ਦਵਾਰਾਂ ਦੇ ਵਿੱਚ ਨਹੀਂ ਹੈ, ਇਹ ਸੀਮਾ ਹੈ ਇਸ ਸਰੀਰ ਦੀ। ਔਰ ਕੈਸੀ ਸਹੂਲੀਅਤ ਪ੍ਰਾਪਤ ਹੋ ਜਾਂਦੀ ਹੈ ਇਸ ਰਤਨ ਨੂੰ ਪ੍ਰਾਪਤ ਕਰਨ ਦੇ ਨਾਲ? ਖਿਆਲ ਦੀ ਸਹੂਲੀਅਤ। ਖਿਆਲ ਕੀ ਹੈ? ਆਤਮਾ ਹੀ ਖਿਆਲ ਹੈ, ਆਤਮਾ ਦੀ ਜਾਨ ਜਿਸ ਨੂੰ ਖਿਆਲ ਕਹਿ ਕਰਕੇ ਪੁਕਾਰ ਰਹੇ ਨੇ ਸਤਿਗੁਰੂ। ਇਹ ਖਿਆਲ ਨੂੰ ਅਸੀਂ ਕੀ ਕਰ ਰਹੇ ਹਾਂ? ਇਹ ਆਤਮਾ ਨੂੰ ਅਸੀਂ ਖੱਜਲ ਕੀਤਾ ਇਸ ਜਗਤ ਦੇ ਵਿੱਚ ਨੌ ਦਵਾਰਾਂ ਦੇ ਜ਼ਰੀਏ, ਮਨ ਦੇ ਰਾਹੀ ਸਾਰੇ ਜਗਤ ਦੇ ਵਿੱਚ ਅਨਗ੍ਰਿੰਤ ਬ੍ਰਹਮੰਡਾਂ ਦੇ ਵਿੱਚ ਇਸ ਨੂੰ ਫੈਲਾ ਕਰਕੇ ਰੱਖਤਾ। ਤੇ ਇਹ ਰਤਨ ਨੂੰ ਪ੍ਰਾਪਤ ਕਰਨ ਦੇ ਨਾਲ ਕੈਸੀ ਸਹੂਲੀਅਤ ਮਿਲ ਜਾਂਦੀ ਹੈ? ਇਹ ਖਿਆਲ ਸਾਨੂੰ ਮਿਲ ਜਾਂਦਾ ਹੈ, ਤਾਕਤ ਮਿਲ ਜਾਂਦੀ ਹੈ, ਆਤਮਾ ਸਾਨੂੰ ਮਿਲ ਜਾਂਦੀ ਹੈ। ਉਸ ਵਕਤ ਕੀ ਹੁੰਦਾ? ਪਲਕ ਚਪਕਣ ਦੀ ਦੇਰ ਹੈ ਕਿ ਇਹ ਜੀਵਾਤਮਾ ਅਨੰਤ ਬ੍ਰਹਮੰਡਾਂ ਨੂੰ ਪਾਰ ਕਰਦੀ ਹੋਈ ਸੱਚਖੰਡ ਆਪਣੇ ਮੂਲ ਦੇ ਵਿੱਚ ਉਸ ਅਕਾਲ ਪੁਰਖ ਦੀ ਗੋਦ ਦੇ ਵਿੱਚ ਜੋ ਹੈ ਟਿਕ ਜਾਂਦੀ ਹੈ ਜਾ ਕਰਕੇ। ਸਿਰਫ ਪਲਕ ਚਪਕਣ ਦੀ ਦੇਰ ਹੈ, ਐਸੀ ਸਹੂਲੀਅਤ ਮਿਲ ਜਾਂਦੀ ਹੈ ਰੂਹਾਨੀਅਤ ਦੀ ਐਸੇ ਇਸ ਰਤਨ ਨੂੰ ਪ੍ਰਾਪਤ ਕਰਨ ਦੇ ਨਾਲ। ਔਰ ਦੁੱਖ ਕਿਹੜੇ ਦੂਰ ਹੋ ਜਾਂਦੇ ਨੇ? ਅਨੰਤ ਦੁੱਖਾਂ ਨੂੰ ਲੈ ਕਰਕੇ ਇਹ ਜੀਵਾਤਮਾ ਨੌ ਦਵਾਰਾਂ ਦੇ ਵਿੱਚ ਜੋ ਵੀ ਕਿਰਿਆ ਅਪਣਾਉਂਦੀ ਹੈ ਇਸ ਨੂੰ ਦੁੱਖ ਹੀ ਦੁੱਖ ਹੈ। ਦੁੱਖ ਕੈਸਾ ਹੈ ਕਿ ਜਿਹੜੀ ਕਿਰਿਆ ਇਸਨੇ ਅਪਣਾਈ ਹੈ ਇਹ ਹਉਮੈ ਦੀ ਕਿਰਿਆ, ਇਸ ਨੂੰ ਭੁਗਤਾਨ ਕਰਨ ਵਾਸਤੇ ਇਸ ਨੂੰ ਜਨਮ ਔਰ ਮਰਨ ਦੇ ਦੁੱਖ ਦੇ ਵਿੱਚ ਆਰ ਵਾਰ ਜਨਮਾਂ ਔਰ ਮਰਨਾਂ ਦੇ ਵਿੱਚ ਆਉਣਾ ਪੈਂਦਾ ਹੈ। ਇੱਕ ਜਨਮ ਦੇ ਖੱਜਲ ਦੀ ਕੀ ਗੱਲ ਕਰਨੀ ਹੈ? ਅਨੰਤ ਕਾਲ ਤੋਂ ਅਸੀਂ ਜਨਮ ਔਰ ਮਰਨ ਦੇ ਗੇੜ ਚ ਫਸੇ ਹਾਂ। ਸੋ ਇਹ ਸਾਰੇ ਦੁੱਖਾਂ ਤੋਂ ਇਹ ਜੀਵਾਤਮਾ ਬਚ ਜਾਂਦੀ ਹੈ, ਯਾਨੀ ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ। ਪਰ ਕਦੋਂ ਮੁਕਤ ਹੁੰਦੀ ਹੈ? ਜਦੋਂ ਉਹ ਇਸ ਰਤਨ ਨੂੰ ਪ੍ਰਾਪਤ ਕਰ ਲੈਂਦੀ ਹੈ। ਰਤਨ ਜਵਾਹਰ ਮਾਨਕਾ ਨਾਨਕ ਹਰ ਕਾ ਨਾਉ, ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਇਹ ਰਤਨ ਜਵਾਹਰ ਮਾਨਕ ਕੀਮਤੀ ਵਸਤੂ ਕਿਹੜੀ ਹੈ? ਇਹ ਹਰੀ ਦਾ ਨਾਮ ਹੈ। ਇਹ ਨਾਮ ਕੀ ਹੈ? ਕੋਈ ਜੜ ਵਸਤੂ ਨਹੀਂ ਹੈ। ਜੜ ਵਸਤੂ ਤਾਂ ਰਤਨ ਇਸ ਜਗਤ ਦੇ ਵਿੱਚ ਹੀਰੇ ਦੇ ਰੂਪ ਦੇ ਵਿੱਚ ਅਸੀਂ ਤੁਲਨਾ ਕਰ ਰਹੇ ਨੇ, ਸਤਿਗੁਰੂ ਸਾਨੂੰ ਦਰਸਾ ਹੀ ਰਹੇ ਨੇ। ਇਹ ਜੋ ਰਤਨ ਦੀ ਗੱਲ ਹਰੀ ਦੇ ਨਾਮ ਰੂਪੀ ਗੁਣ ਦੀ ਗੱਲ ਕੀਤੀ ਗਈ ਹੈ, ਇਹ ਕੋਈ ਜੜ ਵਸਤੂ ਨਹੀਂ ਹੈ। ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਗਲ ਜੀ ਜੰਤ, ਨਾਮ ਕੇ ਧਾਰੇ ਪੁਰੀਆ ਸਭ ਭਵਨ। ਇਹ ਸਾਰੀ ਬਾਣੀ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕੀਤਾ ਹੈ। ਨਾਮ ਜਿਹੜੀ ਕੋਈ ਜੜ ਚੇਤਨ ਵਸਤੂ ਨਹੀਂ ਹੈ, ਇਹ ਪਰਮ ਚੇਤਨ ਦਾ ਇੱਕ ਗੁਣ ਹੈ ਜਿਸਨੇ ਜੜ ਤੋਂ ਚੇਤਨ ਸਭ ਨੂੰ ਹੀ ਆਧਾਰ ਦੇ ਰੱਖਿਆ ਹੈ। ਅਨੰਤ ਬ੍ਰਹਮੰਡ ਜਿਹੜੇ ਉਤਪਤ ਹੁੰਦੇ ਨੇ ਇਸ ਨਾਮ ਦੇ ਨਾਲ, ਇਸ ਸ਼ਬਦ ਦੇ ਨਾਲ, ਇਸ ਕੀਰਤਨ ਦੇ ਨਾਲ, ਅਕਥ ਕਥਾ ਦੇ ਨਾਲ, ਔਰ ਇਹ ਇਸ ਨੂੰ ਟਿਕਾਉਂਦਾ ਹੈ ਔਰ ਇਹ ਇਸ ਨੂੰ ਖਤਮ ਕਰਦਾ। ਇਹ ਵਿਚਾਰ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਜੜ ਵਸਤੂਆਂ ਮੂਰਤੀਆਂ ਜਾਂ ਪੋਥੀਆਂ ਦੇ ਵਿੱਚ ਕੈਦ ਕੀਤੇ ਜਾ ਸਕਦੇ ਨੇ। ਅਸੀਂ ਅੱਖ ਬੰਦ ਕਰਕੇ ਬੈਠੇ ਹਾਂ, ਕਹਿੰਦੇ ਅਸੀਂ ਨਾਮ ਜਪ ਰਹੇ ਹਾਂ, ਨਾਮ ਨੂੰ ਅੱਜ ਤੱਕ ਅਸੀਂ ਪ੍ਰਾਪਤ ਕੀਤਾ ਹੀ ਨਹੀਂ ਤੇ ਜਪ ਕਿਸ ਨੂੰ ਰਹੇ ਹਾਂ? ਅਸੀਂ ਸਾਰੇ ਨੌ ਦਵਾਰਾਂ ਚ ਫਸੇ ਹਾਂ, ਦਸਵੇਂ ਦਵਾਰ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਤਿਗੁਰੂ ਜਿਸ ਦਾ ਅਸੀਂ ਓਂਕਾਰਾ ਭਰਦੇ ਹਾਂ, ਸਤਿਗੁਰੂ ਦਸਵੇਂ ਦਵਾਰ ਮਿਲਦੇ ਨੇ ਸਾਧ ਸੰਗਤ ਜੀ। ਨੌ ਦਵਾਰਾਂ ਦੇ ਵਿੱਚ ਸਤਿਗੁਰੂ ਨਹੀਂ ਹੈ। ਇਹ ਆਕਾਰ ਕਿਸ ਲਈ ਧਾਰਨ ਕੀਤਾ ਗਿਆ? ਸਿੱਖਿਆ ਦੇਣ ਲਈ, ਉਪਦੇਸ਼ ਦੇਣ ਲਈ। ਮਨੁੱਖ ਨੂੰ ਕੌਣ ਸਮਝਾਏਗਾ? ਕਿਆ ਨਿਚਲੀ ਜੂਨਾਂ ਵਾਲੇ ਜਾਂ ਮੂਰਤੀਆਂ ਜਾਂ ਪੋਥੀਆਂ ਪੜ੍ਹਾਉਣਗੀਆਂ ਸਮਝਾਉਣਗੀਆਂ? ਮਨੁੱਖ ਦਾ ਗੁਰੂ, ਮਨੁੱਖ ਦਾ ਗਾਈਡ ਕੋਈ ਪੂਰਨ ਸਤਿਗੁਰੂ ਯਾਨੀ ਕਿ ਕੋਈ ਆਕਾਰ ਮਨੁੱਖ ਦਾ ਹੀ ਹੋ ਸਕਦਾ ਹੈ। ਸੋ ਮਨੁੱਖ ਐਸਾ ਜਿਸ ਦੇ ਅੰਦਰ ਇਹ ਰਤਨ ਪ੍ਰਗਟ ਹੈ, ਅਖੁੱਟ ਭੰਡਾਰ ਮੌਜੂਦ ਹਨ, ਉਸ ਨਾਮ ਦੀ ਗੱਲ ਸਤਿਗੁਰੂ ਕਰ ਰਹੇ ਨੇ। ਉਸ ਨਾਮ ਦੀ ਗੱਲ ਕੀਤੀ ਹੈ ਜਿਸਨੇ ਪੂਰੀਆਂ ਭਵਨ ਸਭ ਨੂੰ ਆਧਾਰ ਦੇ ਰੱਖਿਆ ਹੈ। ਇਹ ਕੀਮਤੀ ਰਤਨ ਜਿਸਨੇ ਵੀ ਪ੍ਰਾਪਤ ਕਰ ਲਿਆ, ਸਮਝ ਲਓ ਉਸਦਾ ਆਵਾਗਮਨ ਜਿਹੜਾ ਹੈ ਇਸ ਸੰਸਾਰ ਤੋਂ ਮੁੱਕ ਗਿਆ। ਉਸਦਾ ਜੋ ਲੈਣਾ ਦੇਣਾ ਸੀ ਸਭ ਖਤਮ ਹੋ ਗਿਆ। ਕਦੀ ਵੀ ਅਸੀਂ ਇਸ ਰਤਨ ਨੂੰ ਪ੍ਰਾਪਤ ਕਰਨ ਦੀ ਅੱਜ ਤੱਕ ਕੋਸ਼ਿਸ਼ ਨਹੀਂ ਕੀਤੀ। ਇੱਕ ਐਸੀ ਜੜ ਵਸਤੂ ਜਿਸ ਨੂੰ ਹੀਰਾ ਅਸੀਂ ਕਹਿੰਦੇ ਹਾਂ, ਰਤਨ ਕਹਿੰਦੇ ਹਾਂ ਇਸ ਜਗਤ ਦੇ ਵਿੱਚ, ਉਸ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਮੁਲਕਾਂ ਦੇ ਮੁਲਕ ਲਾਸ਼ਾਂ ਦੇ ਢੇਰ ਲਗਾ ਦਿੰਦੇ ਹਾਂ, ਕਿਤਨੇ ਹੀ ਕਤਲ ਕਰਦੇ ਹਾਂ, ਕਿਤਨੇ ਹੀ ਘਰ ਵਿਧਵਾ ਬਣਾ ਦਿੰਦੇ ਆ, ਬੱਚਿਆਂ ਨੂੰ ਬੇਕਾਰ ਕਰ ਦਿੰਦੇ ਆ, ਕਿਸ ਵਾਸਤੇ? ਸਿਰਫ ਇਸ ਦੌਲਤ ਨੂੰ ਲੁੱਟਣ ਵਾਸਤੇ, ਜੜ ਵਸਤੂ ਦੀ ਜਿਹੜੀ ਆਖਰੀ ਸਮੇਂ ਸਾਡੇ ਨਾਲ ਨਹੀਂ ਜਾਂਦੀ, ਅਸੀਂ ਉਹਨੂੰ ਛੱਡ ਨਹੀਂ ਸਕਦੇ, ਔਰ ਸਾਡਾ ਜਨਮ ਦੁਬਾਰਾ ਫਿਰ ਇਹਨਾਂ ਜੜ ਵਸਤੂਆਂ ਦੇ ਵਿੱਚ ਹੀ ਹੋ ਜਾਂਦਾ। ਯਾਨੀ ਕਿ ਇੱਕ ਭੌਤਿਕ ਜੜ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਕੈਸੇ ਕਰਮ ਕਰ ਲਏ ਕਿ ਅਣਗਿਣਿਤ ਜਨਮਾਂ ਤੱਕ ਸਾਨੂੰ ਇਸ ਦਾ ਭੁਗਤਾਨ ਕਰਨ ਵਾਸਤੇ ਇਸ ਜੜ ਲੋਕ ਦੇ ਵਿੱਚ ਆ ਕਰਕੇ ਜਨਮ ਔਰ ਮਰਨ ਦੇ ਰੂਪ ਵਿੱਚ ਖੱਜਲ ਹੋਣਾ ਪੈਂਦਾ ਹੈ। ਤੋ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਅਗਰ ਤੂੰ ਉਸ ਰਤਨ ਨੂੰ ਪ੍ਰਾਪਤ ਕਰ ਲੈ ਜਿਹੜਾ ਰੂਹਾਨੀਅਤ ਦਾ ਪ੍ਰਾਪਤ ਪਰਮਾਤਮਾ ਦਾ ਨਾਮ ਕਿਹਾ ਗਿਆ ਹੈ, ਤੇ ਤੇਰਾ ਸਾਰਾ ਰੋਗ ਹੀ ਕੱਟ ਜਾਏਗਾ। ਔਰ ਇਸ ਰਤਨ ਨੂੰ, ਇਸ ਹੀਰੇ ਨੂੰ ਅਗਰ ਅਸੀਂ ਥੋੜਾ ਜਿਹਾ ਹੋਰ ਵਿਚਾਰ ਕਰੀਏ ਤੇ ਕਿਸ ਤਰੀਕੇ ਦੇ ਨਾਲ ਅਸੀਂ ਪ੍ਰਾਪਤ ਕਰਦੇ ਹਾਂ ਜਾਂ ਕਰਨਾ ਚਾਹੀਦਾ ਰੂਹਾਨੀਅਤ ਦੇ ਇਸ ਰਤਨ ਨੂੰ, ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਇਸ ਜਗਤ ਦਾ ਜੋ ਰਤਨ ਹੈ, ਹੀਰਾ ਹੈ, اس دے اگر اسی سائنٹیفک وے دے نال ایٹومک سٹرکچر نو اس دے دیکھیے تے اس دے وچ کچھ بھی نہیں ہے, صرف کاربن ہی کاربن ہے. او کاربن جڑی اس وقت اسی اپنے سواسا دے نال کڈ رہے ہاں, او کاربن جڑی اس دھرتی نو پٹی ہے, تے جتنی ونسپتی ہے جتنی جڑ وستواں سن انت کال تو اس دھرتی دے گرب دے وچ دبیاں سن, او کولا کاربن بن کر کے نکل دیاں نے. تے اس دا انت کی ہے اس کاربن دا, اس کوئلے دا, پٹھیاں دے وچ سڑدا پکدا, اس تو زیادہ اس دی کوئی قیمت نہیں. اور ایو کاربن ہے, اگر اس دے دو ایٹم دو پرمانو ایک وشیش اینگل دے نال مل جان تے اے رتن بن جاندا ہے, ہیرا بن جاندا ہے. اور جس ہیرے نو پراپت کرن واسطے اسی ملکا دے ملک لاشاں دے ٹھیر بنا دیندے ہاں. ہن وچار کر کے دیکھو صرف دو ایٹم دا فرق ہے. ہن اے دو ایٹم کہڑے نے, گرو صاحب اپدیش کردے نے, اگر تو ہری دے نام روپی رتن نو پراپت کرنا چاہندا ہے تو اُدے چ بھی دو ہی ایٹما دا فرق ہے. دو ایٹم اگر تو ایک وشیش اینگل دے نال جوڑ لویں تے سچ مچ تو جو ہے اس پرماتما نو پراپت کرن دے قابل بن سکدا ہے. ہن او دو ایٹم کہڑے نے, اے وچار کرن والی گل ہے. پہلا ایٹم ہے او اکال پرکھ پرماتما آپ ہے, اس نو پراپت کرن واسطے ایک دوسرے ایٹم دی دوسرے پرمانو دی ضرورت پیندی ہے, یعنی کہ میڈیا دی میڈیم دی ضرورت پیندی ہے, جس دے ذریعے اسی اس پہلے آئٹم نو پراپت کرنا ہے, پہلے پرمانو نو پراپت کرنا ہے. اور اے دوسرا کون ہے؟ ایک گائیڈ, پوران گائیڈ, پورن ستگرو, ایک ایسا کٹ, اونو دوست کہہ لو, متر کہہ لو, میت کہہ لو, سکھا کہہ لو, ساجن کہہ لو, جڑا کوئی لفظ چنگا لگتا ہے اس لفظ دے نال یاد کر لو, بے شک اس دے اندر اے رتن پرگٹ ہونا چاہیدا ہے. اسی نو پرمانو گرو صاحب کہہ رہے نے کہ اگر اس پرمانو نو وشیش اینگل دے نال اگر اسی کاربن روپی جڑ وستو دے نال جوڑ دئیے تے او دوسرا پرمانو جڑا ہے اکال پرکھ سانو پراپت ہو جاندا ہے, اور اسی اس ہیرے دا ہی روپ بن جاندے ہاں, رتن بن جاندے ہاں, جنو پراپت کرن واسطے اس جگت دے وچ اے منکھے جنم نو سانو داد دے روپ دے وچ دین دے روپ دے وچ اس مالک نے پرماتما نے اپنے نال ملان واسطے اپنا روپ دین واسطے من مکھ تو گرمکھ بنان واسطے اے جنم سانو قیمتی انمولک ساساں دی پونجی دتی ہے, ساڈی چولی تقسیم کیتی ہے, اور اے ساری پونجی اسی خرچ کتھے کر رہے ہیں؟ ایک جڑ وستو نو, ایک جڑ رتن نو پراپت کرن واسطے. یعنی کہ اس جگت دے وچ جڑیاں بھی وستواں نے, جڑے بھی سمبندھ نے جنہاں نو اسی پراپت کرنا چاہندے ہاں, قائم رکھنا چاہندے ہاں, اس وستواں نو اور سمبندھاں نو ہی گرو صاحب رتن دی سنگیا دے رہے نے کہ انہاں نو پراپت کرن دے بعد اج تک کوئی بھی جو ہے اس نشچل اوستھا نو, سہج اوستھا نو پراپت کرن دے قابل بن ہی نہیں سکیا. سو اج دا جو مضمون ہے رتن, اے بڑا قیمتی مضمون ہے. اس رتن نو پراپت کرن واسطے ہی اسی اس جڑ چیتن لوک دے وچ آئے ہاں. بانی دے وچ بھی بالکل سپشٹ انہاں نے کیتا ہے کہ اندھا ہوئی کے رتنا پرکھن جائی, جڑا جیواتما اندھا ہے او کس طریقے دے نال اس رتن نو پرکھ کر سکدا ہے. اس دا روحانی جو ارتھ ہے گرو صاحب سپشٹ کر رہے نے کہ اس جگت دے وچ جدو جیواتما پیدا ہوندی ہے, کوئی بھی پنجرا لے کر کے آندی ہے, او اندھی اور بہری ہوندی ہے, اس نو سمجھ نہیں, گیان نہیں اس جگت دے وچ رتن کس نو کیا گیا ہے, رتن کس جگہ ہے, رتن کس طریقے نال پراپت کیتا جا سکتا ہے. اس کر کے اس نو کہندے نے تو اندھا ہے, اندھا ہو کر کے تو اس جگت دے وچ پیدا ہویا ہے, رتنا سار نہ جانی آوے آپ لکھائی, تو اس دی سار نو نہیں جاندا, اس دے آدھار نو نہیں جاندا, اس پرماتما دے گن نو نہیں جاندا کہ کیوں, کیونکہ یہ گن جڑا ہے گپت روپ دے وچ جڑ اور چیتن انگنت برہمنڈا نو سب نو آدھار دین والا ہے, یہ من بدھی اور اندریاں تو پرے دی چیز ہے, یہ آتما اور پرماتما دا وشے ہے, اور آتما نو پرماتما دے نال ملان واسطے ہی اے رتن اے گن جس نو نام شبد کیرتن اکد کتھا کیا جاندا ہے اس جگت دے وچ پیدا کیتا گیا, اس اکال پرکھ نامی بے پرواہ نے اسی نو پراپت کرن واسطے ہی تینو جنم دتا گیا سی. پر گرو صاحب کہندے نے کہ تو اندھا ہے, اے جیواتما اندھی اور بہری کیوں ہے, طاقت اس دے اندر موجود ہے بارہ سورج دی پرگٹن, پر کیوں, کیونکہ انگن جنما تو اس نے نو دوارا دے وچ فس کر کے جڑی بھی کریا نو اپنائی اس دا پکتان کرن واسطے اس نو جنم لینا پیندا ہے, اور اے جڑی ہومے دی میل ہے, ہومے دے انسار جڑی کریا کیتی سی اس نو اندھا اور بہرا کر دیندی ہے, اور اے اندھا اور بہرا پن جڑا ہے اس نو اے رتن نو پارک کرن دی او سمرتھا جو ہے پرگٹ نہیں کرن دیندا. تو کہندے نے کہ اگر اندھا رتن نو پرگٹ کرن جائے تے کی کرے گا, او اپنی مورکھتا نو ہی پرگٹ کر کے واپس آ جائے گا. تو اس دا روحانی بھاو جو ہے इस लोक दे विच की किस तरीके दे नाल ए जीवात्मा 84 लाख पिंजरिया दे विचों जदों उसनू सोझी दे करके इस जन्म दे विच मनुखे जन्म विच भेजिया जांदा है इस रतन नू प्राप्त करन वास्ते, पर आंदा की है अंधे और बहरा होण करके, क्यों? क्योंकि उसने भुगतान करना है पिछले कर्मा दा। उसनू इस गुण की सोझी नहीं, इस परमात्मा दे नाम दी शब्द दा पता नहीं कित्थे मिलदा है, किस तरह मिलदा है। तो अपनी मूर्खता प्रगट करता है। मूर्खता की है? नौ द्वारा दे विच फस के मन की संगत दे नाल जड़ी किरिया करता है उसका भुगतान करने वास्ते फिर इसनू 84 दे विच सुट दिता जाता है। आवे आप लिखाई, यानी कि अपनी मूर्खता प्रगट करन दे बाद फिर 84 दे विच फस जाता है। सो कैसा गहरा भाव है इस तुक का कि असि इस जगत दे विच आए की करन सा, कर की रहे हैं, और इसका नतीजा की निकलेगा, सानू फिर बार बार जन्म और मरण दे विच खज्जल होना पड़ेगा। क्यों? क्योंकि जीवात्मा अंधी और बैरी है।
रतन पारख जो होवे सुरत ना करे विचार।
जो रतन दा पारखी है, रतन दा जानकार है, रतन दा पेती है, ओही इस दा विचार कर सकदा है, ओही इस दे भाव नू स्पष्ट कर सकदा है, ओही इस जगत दे विच इस रतन नू प्रगट कर सकदा है। हुण जड़ वस्तु जड़ा हीरा है, अगर हीरा तराशिया ना गया होवे इसे तरीके दे नाल खान दे विचों कढ़िया साड़ी हथेली ते रख दिता जाए तो असि अंधे और बहरे हाँ, असि कदे भी उस हीरे नू परख नहीं सकते, असि कार्बन का ही रूप समझ करके उसनू सुट देवांगे। और अगर असि उस हीरे नू तराश देईए, उस कार्बन नू तराश देईए, जोरी दे कोल चला जाए और तराश करके फिर जदों साड़ी हथेली ते रखे तो साड़ियां अखां जड़ियां ने चुंधिया जांदियां ने, असि पहचानन लग जांदे हां कि हां भाई यह असि हुण रतन नू प्राप्त कर लिया, हीरे नू प्राप्त कर लिया, सचमुच एक कीमती दात है, कीमती वस्तु है। उसे तरह गुरु साहब उपदेश करते हैं रूहानियत का जड़ा ए भेद है ए रतन दे पारखी दे कोल है, और पारखी नू अगर ए रतन असी पोल चले जाइए उदी शरण लै लीए ते उस दे विचारा दे अनुसार अमल करके असी इस रतन नू प्राप्त करन दे काबिल बन सकते हैं।
रतन सारे न जाने अज्ञानी अंध अंधार,
अज्ञानी अंध अंधार, रतना सार न जानी। हुण गुरु साहब उपदेश करते ने इस जगत दे विच मनमुखा दी की पोजीशन है, रजड़े रतना दी सार नू नहीं जानदे। रतन की है? ओ परमात्मा दा नाम गुण, उस नू कोई नहीं जानदा। अज्ञानता दा अंधकार मौजूद है इस जगत दे विच, और ओ अज्ञानी ने जिन्हां दे लड़ असी लगे हुए हां। अंध अंधार, अगर असी अंधे दी टेक लवांगे तो साडे झोलियां च की तकसीम कीता जाएगा? अंधकार, यानी कि असी अंधकार नू लै करके अपनी झोलियां च बैठे हैं। कारण की है? क्योंकि असी अंधे दी टेक लई है। इस जगत दे विच असी की देखदे हां कि ये जो बाणी जड़ी है सचखंड तो उत्पन्न की गई, सचखंड की ताकत दे नाल पूरन सतगुरां दे मुखार बिन जो इस जगत दे विच प्रचारित की गई सी, असी उन्हां नू लिख करके एक पोथी की नकल दे दी, शकल दे दी, उस दे बाद असी इन्हीं नू ही सारा रतन या हीरा जवाहर मानक समझ करके इसी दे उपर अपनी हस्ती मिटानी शुरू करती। कारण की सीगा? कारण यह सी कि इन्हां पोथियां नू समझाण वाला कौन सी? गुरु साहब उपदेश करते ने कि वह अंधा सी, अज्ञानी सी, और अज्ञानता का अंधकार लै करके असी उस प्रकाश नू किस तरीके दे नाल प्राप्त करन दे काबिल हो सकते हैं। एक पासे असी बड़ी वड्डी गल करते हैं कि यह साडे गुरु ने, इन्हां पोथियां नू असी गुरु मनते हैं। अगर इन्हां नू असी गुरु मनते हैं तो इन्हां दे उपदेशां दे उपर असी चलते नहीं। चलते किदे उपदेश उपर? जड़ा अंधा सानू यह ग्रंथ पढ़ करके सुनांदा है, ओ अंधा जड़ा कि आप अंधे खूह दे विच बैठा है, सानू किस तरीके दे नाल इस खूह चो कढ़ सकदा है, और किस तरीके दे नाल इस 84 लाख जामिया चो आवागमन तो मुक्त कराण दा रस्ता दे सकदा है। कारण की सी? उसनू इस परमात्मा दे गुण रतन दा ज्ञान नहीं सी, उसने कदी खोज नहीं कीती, बाहरी लफ्जां दे विच फस गए। यानी कि गुरु ते असी बनाया, गाइड ते असी लिया, पर अंधे नू अपना गाइड बना लिया। हुण अंधे नू अगर अपना गाइड बनावांगे ते किस तरीके दे नाल ओह नक्शे दे अनुसार सानू खोज दा तरीका दसेगा, किस जगह दसेगा कि यह रतन मौजूद है, इस जगह खुदाई करो, किस जगह जाकर के असी खुदाई करांगे और उस रतन नू प्राप्त करन दे काबिल बनांगे। कारण की सी कि इस जगत दे भी जितने भी भाई पंडित मौलवी या होर जितने भी तरीके दे ए गुरु नजर आ रहे ने, सारे दे सारे अधूरे ने। कारण की सी?
ਇਹਨਾਂ ਨੇ ਖੋਜ ਨਹੀਂ ਸੀ ਕੀਤੀ ਉਸ ਰਤਨ ਨੂੰ ਪ੍ਰਾਪਤ ਕਰਨ ਦੀ। ਜੋ ਅਸੀਂ ਇਹਨਾਂ ਨੂੰ ਪਾਰਖੀ ਸਮਝ ਕਰਕੇ ਬੈਠੇ ਹਾਂ, ਉਹ ਜਿਹੜੇ ਅੰਧੇ ਨੇ ਉਹ ਸਾਨੂੰ ਰਸਤਾ ਦੇ ਹੀ ਕਿਸ ਤਰ੍ਹਾਂ ਸਕਦੇ ਨੇ। ਤੋ ਗੁਰੂ ਸਾਹਿਬ ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅੰਧਾ ਅੰਧ ਗਵਾਰ ਅਗਿਆਨਤਾ ਦਾ ਜਿਹੜਾ ਅੰਧਕਾਰ ਹੈ ਉਹ ਅੰਧੇ ਦੀ ਟੇਕ ਲੈਣ ਕਰਕੇ ਹੈ। ਅਗਰ ਤੂੰ ਟੇਕ ਪੂਰੇ ਅੱਖ ਵਾਲੇ ਦੀ ਲਈ ਹੁੰਦੀ ਤੇ ਜ਼ਰੂਰੀ ਗੱਲ ਹੈ ਤੂੰ ਇਸ ਰਤਨ ਨੂੰ ਪ੍ਰਾਪਤ ਕਰਨ ਦਾ ਕਾਬਿਲ ਵੀ ਬਣ ਗਿਆ ਹੁੰਦਾ।
ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣ,
ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣ ਹਾਰ, ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰਦਾ ਹੈ। ਪਹਿਲਾ ਅੱਧਾ ਜਿਹੜਾ ਭਾਵ ਹੈ ਉਹ ਬਿਲਕੁਲ ਸਪਸ਼ਟ ਕਰਦਾ ਹੈ ਕਿ ਗੁਰੂ ਕਾ ਸ਼ਬਦ ਕਿਹੜਾ। ਅਸੀਂ ਗੁਰੂ ਕਾ ਸ਼ਬਦ ਜਿਹੜਾ ਅੱਖ ਬੰਦ ਕਰਕੇ ਜਪਦੇ ਹਾਂ ਇਸ ਨੂੰ ਗੁਰੂ ਕਾ ਸ਼ਬਦ ਕਹਿ ਕਰਕੇ ਅਸੀਂ ਤੱਕ ਹੀ ਫਸ ਕੇ ਰਹਿ ਗਏ, ਉਹ ਵੀ ਗੁਰੂ ਦਾ ਸ਼ਬਦ ਹੈ। ਪਰ ਇਸ ਤੁਕ ਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਕਿਹਾ ਗਿਆ ਹੈ ਉਹ ਗੁਰੂ ਕਿਹਾ ਗਿਆ ਹੈ ਉਸ ਅਨਾਮੀ ਨੂੰ, ਉਸ ਅਕਾਲ ਪੁਰਖ ਉਸਦੀ ਜੋ ਨਕਲ ਹੈ ਉਸ ਨੂੰ ਕਿਹਾ ਗਿਆ, ਔਰ ਉਸਦਾ ਜਿਹੜਾ ਗੁਣ ਹੈ ਉਸ ਨੂੰ ਸ਼ਬਦ ਕਿਹਾ ਗਿਆ। ਯਾਨੀ ਕਿ ਇਸ ਜੜ ਚੇਤਨ ਨੂੰ ਆਧਾਰ ਦੇਣ ਵਾਲਾ, ਪ੍ਰਕਾਸ਼ ਦੇਣ ਵਾਲਾ, ਆਵਾਜ਼ ਵਾਲਾ ਜਿਹੜਾ ਗੁਣ ਹੈ ਉਸ ਨੂੰ ਗੁਰੂ ਦਾ ਸ਼ਬਦ ਕਿਹਾ ਗਿਆ। ਬੁੱਝਿਆ ਬੁੱਝਣ ਹਾਰ, ਕੌਣ ਬੁੱਝਦਾ? ਬੁੱਝਣ ਹਾਰ। ਹੁਣ ਇੱਥੇ ਜਿਹੜਾ ਬੁੱਝਣ ਹਾਰ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਹੈ ਇਹ ਸਤਿਗੁਰੂ ਲਈ, ਗੁਰੂ ਲਈ ਕੀਤਾ ਗਿਆ ਕਿ ਅਗਰ ਸਾਡੇ ਕੋਲ ਬੁੱਝਣ ਹਾਰ ਹੋਵੇ, ਅਸੀਂ ਬੁੱਝਣ ਹਾਰ ਦੀ ਸ਼ਰਨ ਲੈ ਲਈਏ, ਸਤਿਗੁਰ ਦੀ ਸ਼ਰਨ ਲੈ ਲਈਏ ਤੇ ਉਸ ਅਨਾਮੀ ਗੁਰੂ ਦੇ ਸ਼ਬਦ ਨੂੰ ਪ੍ਰਾਪਤ ਕਰਨ ਦੇ ਕਾਬਿਲ ਜ਼ਰੂਰ ਬਣ ਜਾਵਾਂਗੇ। ਔਰ ਅਗਰ ਇਸ ਤੁਕ ਦਾ ਅਰਥ ਅਸੀਂ ਸਿਰਫ ਪੜ੍ਹਦੇ ਹੀ ਰਵਾਂਗੇ, ਮੱਥੇ ਹੀ ਟੇਕਦੇ ਰਵਾਂਗੇ ਤੇ ਸਾਧ ਸੰਗਤ ਜੀ ਉਹ ਰਤਨ ਸਾਡੀ ਝੋਲੀ ਚ ਕਦੇ ਵੀ ਨਹੀਂ ਆਇਆ, ਅੱਜ ਤੱਕ ਨਾ ਆਇਆ ਨਾ ਆ ਰਿਹਾ ਨਾ ਅਨੰਤ ਕਾਲ ਤੱਕ ਨੱਕ ਰਗੜਨ ਦੇ ਬਾਅਦ ਵੀ ਨਹੀਂ ਆਏਗਾ। ਕਿਉਂ? ਕਿਉਂਕਿ ਸਾਡੇ ਕੋਲ ਬੁੱਝਣ ਹਾਰ ਹੀ ਨਹੀਂ ਹੈ, ਸਾਡੇ ਕੋਲ ਅਗਿਆਨੀ ਬੜੇ ਮੌਜੂਦ ਨੇ। ਅੱਖ ਬੰਦ ਕਰਕੇ ਅਸੀਂ ਇਹਨਾਂ ਅਗਿਆਨੀਆਂ ਦੇ ਉੱਪਰ ਹਸਤੀ ਮਿਟਾ ਰਹੇ ਹਾਂ। ਮਰਨ ਦੇ ਬਾਅਦ ਉਹਨਾਂ ਨੂੰ ਆਪਣੀ ਖਬਰ ਨਹੀਂ ਕਿ ਕਿਹੜੇ ਨਰਕ ਦੇ ਵਿੱਚ ਅਸੀਂ ਜਾਣਾ ਤੇ ਸਾਨੂੰ ਇਸ ਜਨਮ ਔਰ ਮਰਨ ਦੇ ਨਰਕ ਦੇ ਵਿੱਚੋਂ ਕੌਣ ਔਰ ਕਿਸ ਤਰੀਕੇ ਦੇ ਨਾਲ ਇਹ ਅਗਿਆਨੀ ਕੱਢ ਸਕਦੇ ਹਨ। ਮੂਰਖ ਆਪ ਗਣਾਈ ਦੇ ਮਰ ਜੰਮੇ ਹੋਈ ਖੁਆਰ, ਇਸ ਤੋਂ ਕੁਝ ਬਿਲਕੁਲ ਸਪਸ਼ਟ ਕਰਦਾ ਕਿ ਉਹ ਮੂਰਖ ਨੇ, ਜਿਹੜੇ ਗਿਆਨੀ ਨੇ ਮੂਰਖ ਨੇ। ਆਪ ਗਣਾਈ ਦੇ ਦਾ ਭਾਵ ਹੈ ਕਿ ਆਪਣੀ ਮਤ ਔਰ ਬੁੱਧੀ ਦੇ ਅਨੁਸਾਰ ਇਸ ਜਗਤ ਦੇ ਵਿੱਚ ਉਸ ਨਾਮ ਨੂੰ ਪ੍ਰਗਟ ਕਰ ਰਹੇ ਨੇ। ਉਹ ਨਾਮ ਇਹਨਾਂ ਨੂੰ ਹੀ ਨਹੀਂ ਪਤਾ ਹੈਗਾ ਤੇ ਉਹ ਸਾਨੂੰ ਕੀ ਸਮਝਾਉਣਗੇ ਕਿ ਨਾਮ ਕਿਸ ਨੂੰ ਕਿਹਾ ਗਿਆ ਹੈ। ਉਹ ਮੂਰਖ ਗਵਾਰ ਔਰ ਆਵਾਗਮਨ ਦੇ ਵਿੱਚ ਆਪ ਵੀ ਫਸੇ ਹੋਏ ਨੇ ਔਰ ਅਸੀਂ ਉਹਨਾਂ ਦਾ ਲੜ ਪਕੜ ਕਰਕੇ ਆਪਣੀ ਆਵਾਗਮਨ ਨੂੰ ਹੀ ਪੱਕਾ ਕਰ ਰਹੇ ਹਾਂ ਔਰ ਅੱਖ ਬੰਦ ਕਰਕੇ ਇਹ ਸੋਚ ਕੇ ਬੈਠੇ ਹਾਂ ਕਿ ਅਸੀਂ ਨਾਮ ਨੂੰ ਪ੍ਰਾਪਤ ਕਰ ਲਿਆ, ਮਰਨ ਦੇ ਬਾਅਦ ਸਾਨੂੰ ਮੁਕਤੀ ਹੋ ਜਾਏਗੀ। ਗੁਰੂ ਨਾਨਕ ਸਾਹਿਬ ਨੇ ਮਰਨ ਦੇ ਬਾਅਦ ਮੁਕਤੀ ਦੇਣ ਦਾ ਕੋਈ ਵਾਅਦਾ ਨਹੀਂ ਕੀਤਾ। ਜੀਵਿਤ ਮਰੀਏ ਭਵ ਜਲ ਤਰੀਏ, ਜਿੰਦੇ ਜੀ ਮਰੋ ਤੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਓ ਜਿਸ ਨੂੰ ਰਤਨ ਕਿਹਾ ਗਿਆ ਹੈ। ਮਰਨ ਦੇ ਬਾਅਦ ਦੀ ਮੁਕਤੀ ਗੁਰੂ ਨਾਨਕ ਸਾਹਿਬ ਦੀ ਨਹੀਂ, ਇਹ ਗ੍ਰੰਥਾਂ ਪੋਥੀਆਂ ਦੀ ਹੋ ਸਕਦੀ ਹੈ, ਮੂਰਤੀਆਂ ਦੀ ਹੋ ਸਕਦੀ ਹੈ, ਪਰ ਅਸੀਂ ਤੇ ਉਸ ਪਰਮਾਤਮਾ ਦੇ ਅੰਸ਼, ਪਰਮਾਤਮਾ ਦੇ ਗੁਣ, ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਪਿੱਛੇ ਚੱਲਣਾ ਹੈ, ਲੋਕਾਂ ਦੇ ਪਿੱਛੇ ਨਹੀਂ ਚੱਲਣਾ। ਲੋਕ ਕਿਸ ਨੂੰ ਮੱਥਾ ਟੇਕ ਰਹੇ ਨੇ, ਕਿਸ ਦੇ ਕਹਿਣੇ ਦੇ ਪਿੱਛੇ ਚੱਲ ਰਹੇ ਨੇ, ਅਸੀਂ ਤੇ ਇਸ ਬਾਣੀ ਦੇ ਪਿੱਛੇ ਚੱਲਣੇ ਆ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਚਾਰੇ। ਜਦ ਤੱਕਣ ਪ੍ਰਤੱਖ ਗੁਰੂ ਨਹੀਂ ਹੋਏਗਾ, ਪੂਰਨ ਗਾਈਡ ਨਹੀਂ ਹੋਏਗਾ, ਤਦ ਤੱਕਣ ਇਸ ਜੀਵਾਤਮਾ ਦਾ ਉਧਾਰ ਹੋ ਹੀ ਨਹੀਂ ਸਕਦਾ। ਇਸੀ ਕਰਕੇ ਅਸੀਂ ਅੱਜ ਤੱਕ ਕਾਲ ਦੇ ਮੂੰਹ ਚ ਬੈਠੇ ਹਾਂ, ਪਰ ਸਾਨੂੰ ਇਹ ਵੀ ਨਹੀਂ ਖਬਰ ਕਿ ਮਰਨ ਦੇ ਬਾਅਦ ਸਾਨੂੰ ਵਾਲਾਂ ਤੋਂ ਪਕੜ ਕੇ ਕਿਸ ਤਰੀਕੇ ਦੇ ਨਾਲ ਖਿੱਚਿਆ ਜਾਣਾ। ਕਰਮ ਧਰਮ ਪਾਖੰਡ ਜੋ ਜਿਸੇ, ਤਿੰਨ ਜਮ ਜਗਾਤੀ ਲੂਟੇ, ਨਿਰਵਾਣ ਕੀਰਤਨ ਗਾਵੇ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਇੱਕ ਕੜੀ ਦੇ ਸਿਮਰਨ ਦੇ ਨਾਲ ਜੀਵਾਤਮਾ ਦੀ ਮੁਕਤੀ ਹੋ ਸਕਦੀ ਹੈ, ਪਰ ਕਿਸ ਕੀਰਤਨ ਦੀ ਗੱਲ ਕੀਤੀ ਗਈ ਹੈ? ਜਿਹੜਾ ਪਾਰ ਬ੍ਰਹਮ ਦੇ ਵਿੱਚੋਂ ਅਵਿਨਾਸ਼ੀ ਕੀਰਤਨ ਪਰਮਾਤਮਾ ਦਾ ਗੁਣ ਰਤਨ ਦੇ ਰੂਪ ਦੇ ਵਿੱਚ ਇਸ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ, ਉਸ ਗੁਣ ਦੀ ਗੱਲ ਕੀਤੀ ਗਈ ਹੈ, ਉਸ ਨਾਮ ਦੀ ਗੱਲ ਕੀਤੀ ਗਈ ਹੈ। ਉਸ ਨਾਮ ਨੂੰ, ਉਸ ਕੀਰਤਨ ਨੂੰ ਕੌਣ ਗਾ ਸਕਦਾ ਜਿਹੜਾ ਪੂਰਨ ਸਤਿਗੁਰ ਦੇ ਟੇਕ ਲਵੇ, ਪੂਰਨ ਬੁੱਝਣ ਹਾਰ ਦੇ ਕੋਲ ਜਾਏ? ਉਹੀ ਬੁਝਾ ਸਕਦਾ ਹੈ, ਉਹੀ ਰਸਤਾ ਦੇ ਸਕਦਾ ਹੈ। ਬਗੈਰ ਉਸਦੇ ਅੱਜ ਤੱਕ ਕਿਸੇ ਨੂੰ ਅੱਜ ਤੱਕ ਨਾ ਰਸਤਾ ਮਿਲਿਆ ਹੈ, ਨਾ ਮਿਲ ਰਿਹਾ ਹੈ, ਨਾ ਹੀ ਅਨੰਤ ਕਾਲ ਤੱਕ ਮਿਲੇਗਾ। ਤੋ ਅਸੀਂ ਸਾਰੇ ਦੇ ਸਾਰੇ ਮੂਰਖ ਹਾਂ, ਅਗਿਆਨਤਾ ਦੇ ਪਿੱਛੇ, ਅਗਿਆਨੀਆਂ ਦੇ ਪਿੱਛੇ ਲੱਗ ਕਰਕੇ ਆਪਣੇ ਇਸ ਮਨੁੱਖੇ ਜਨਮ ਦੀ ਕੀਮਤ ਨੂੰ ਪਲ ਪਲ ਖੱਜਲ ਕਰ ਰਹੇ ਹਾਂ, ਬਾਰ ਬਾਰ ਆਪਣੇ ਜਨਮ ਔਰ ਮਰਨ ਦੇ ਗੇੜ ਨੂੰ ਹੀ ਪੱਕਾ ਕਰ ਰਹੇ ਹਾਂ।
ਨਾਨਕ ਰਤਨਾ ਸੋਲੇ ਜਿਸ ਗੁਰਮੁਖ ਲਗੇ ਪਿਆਰ,
ਨਾਨਕ ਰਤਨਾ ਸੋਲੇ ਜਿਸ ਗੁਰਮੁਖ ਲਗੇ ਪਿਆਰ। ਕੋਈ ਭੇਦ ਰੱਖਿਆ ਉਹਨਾਂ ਨੇ कि गुरमुख दे नाल जिसनू प्यार हो जावे उसी नू इस रतन दी प्राप्ति होंदी है। हुण गुरमुख असी किनू कहंदे आ, अगर साडे गुरुआं ने सतगुरुआं ने दाढ़ी मुछा रखिया ते असी दाढ़ी मुछा रख करके ते अपने आप नू गुरमुख कहवा लिया, क्या दाढ़ी मुछा रखण दे नाल गुरमुख बन जांदे ने? गुरमुख किया गया उस पूरण सतगुर नू, यानी कि गुरु दी समर्था नू हासिल कर लेना, उस दे मुख नू लै लेना, उसकी ताकत नू लै लेना, हासिल करन नू ही गुरमुख किया गया। और असी सारे दे सारे मनमुख हाँ, अपनियां शकलां शीशियां दे विच देखिए तो पता लग जाएगा असी गुरमुख हाँ कि मनमुख हाँ। अज तक असी अपनी अस्थी जड़ी मिटाई है वह मन दे हुक्म दे उपर मिटाई है, सवेर हुंदी है और रात होण तक असी किस दे हुक्म ते काम कर रहे हैं, किस दे हुक्म ते खा रहे हैं, किस दे हुक्म नाल पी रहे हैं, किस दे हुक्म दे नाल संसार दा कार व्यवहार चला रहे हैं और पालना कर रहे हैं अपने बच्चों की। यह सारा का सारा मन है, मन साडा प्यो है, मन साडा खसम है, मन ही साडा गुरु है, मन ने ही सानू इस जन्म और मरण के गेड़ दे विच फसा करके रखिया है। और जब तक असी इस मन मत तो नहीं निकलांगे गुरमुख बन ही नहीं सकते। दाड़ियां मुछा रखण दे नाल अजकल कोई गुरमुख नहीं बनया और ना ही कोई अनंत काल तक बन सकेगा। तो इस तुक दे विच गुरमुख का जड़ा भाव है कि गुरु की समर्था नू हासिल करना। हुण जड़ा पूरन शिष्य होएगा तो वह गुरु बन सकता, जड़ा कदी शिष्य बनया ही नहीं पोतियां नू मत्थे टेक करके वह किस तरीके दे नाल गुरु दे मुख नू लैण दा अधिकारी बन जाएगा, किस तरीके दे नाल गुरु दी ओ काबिलता उस दे अंदर प्रगट हो जाएगी। ऐसी काबिलता गुरु नानक साहब ने अपने प्यारे नू कढ़न वास्ते पानी दे विच अंगूठा डोबिया सी और नरकां दी अख जड़ी अग जड़ी सी ठंडी हो गई सी। वह समर्था किस तरीके नाल मिलेगी? जदों असी पूरन शिष्य बनेंगे। भाई गुरदास जी पूरन शिष्य बने सन ते गुरु दा मुख लै करके संसार चो गए सन। और असी भाई गुरदास जी करदे हुए इस जगत दे विचों चले जावांगे, पर जावांगे नरकां दे विच। क्यों? क्योंकि असी गुरदास जी ने जो विधि अपनाई सी वह विधि नू अज तक अपनाण लई कोई भी उदम नहीं कीता। असी उहनां नू सतगुरां नू महान महान करदे हां, पर वह क्यों महान होए, उन्हें किस गल की ऐसी खूबी सी, उस खूबी नू हासिल करन दी अज तक कोशिश नहीं की। अगर असी अपनी कोशिश नू कामयाब कर लेंदे, वह गुणा नू अपने अंदर प्रगट कर लेंदे, ते असी कद दे गुरमुख बन चुके होंदे, समर्था साडी चोलियां तकसीम हो चुकी होंदी। क्यों? क्योंकि उस परमात्मा दे नाम रतन नू सिर्फ आत्मा ही प्राप्त कर सकती है, होर कोई कर सकता ही नहीं। और नौ द्वारा दे विच रह करके असी कदे भी उस रतन नू प्राप्त करन दे काबिल नहीं हो सकते। ते गुरु साहब इस तुक विच उपदेश करदे ने, गुरमुख लगा प्यार, यह अगर प्यार होवे तेरा प्यार कदों होएगा? जदों असी गुरमुख दे कहने दे उपर चलांगे। असी चलदे आ मन खसम दे कहने दे उपर और प्राप्त करना चाहते हैं सतगुरु की दात नू, यह अज तक कदी संभव नहीं हुई।
सदा सदा नाम उच्चरे हर नामो नित व्यवहार,
सदा सदा नाम उच्चरे हर नामो नित व्यवहार। हुण इहदे विच बिल्कुल ही स्पष्ट कर दिता है कि सदा सदा नाम उच्चरे। हुण सदा सदा का भाव की है? इंद्रिया दे नाल नाम नू उच्चरना। नाम जड़ा असी ग्रंथा पोथियां जो लैंदे आ, सतगुरां को लैंदे आ, संतां को लैंदे आ, या होर जिस जगह तो भी सानू लफज मिलदे ने, वह भी नाम ने। क्यों? क्योंकि वह एक साधन दिता गया पूरन सतगुरां दे मुखार बिन जो उत्पन्न किए गए लफज ने, इस करके उन्होंने नाम किया गया। सदा सदा नाम उचरे यानी कि हर पल हर घड़ी असी इन्हां लफजां दा जाप करना। कारण की सी? इन्हां लफजां दा जाप करके असी अपने ख्याल नू आत्मा नू एकत्रित करना इस जगत दे विचों। नामो नित व्यवहार यानी कि नित दा व्यवहार केड़ा सी? हर नाम दा उच्चरण करना। हर नाम दा उच्चरण करके रोज दा व्यवहार किस तरीके दे नाल होएगा? पहले तो असी हरि नाम नू देखना, हरि कौन है? हरि इस जगत दे विच पूर्ण सतगुरु है। क्यों? उसके अंदर वह परमात्मा का नाम जो है अखुट भंडार के रूप दे विच प्रगट है। वह हरि है तो उसका नाम केड़ा है? जदों वह सत्संग दे विच बैठ करके अपने मुखार बिन चो सचखंड की उस ताकत नू प्रगट करते हैं, उस ताकत दे विच जो भी निर्देश दिता इन्हां लफ्जां दे उपर निर्देशित किया गया है, उन्हां लफ्जां दे निर्देशां दे अनुसार अपना नित व्यवहार यानी कि रोज की दिनचर्या जड़ी है उस दिनचर्या नू असी इस व्यवहार के अनुसार करांगे। यह है हरि नाम का नित व्यवहार यानी कि इंद्रिया दे नाल उस परमात्मा दे नाम नू जपना और अपने ख्याल नू सतगुरु की तरफ लगा करके अपने रोज के कार व्यवहार नू सतगुरु के निर्देशों के अनुसार कर लेना। यह है नाम का अंदर और बाहर का रपड़ा। नानक नाम नाम जप जपिए अंदर बाहर रंग। वह परमात्मा का नाम जड़ा है किस तरीके दे नाल जपना? अंदर और बाहर रंग यानी प्यार दे नाल। ਹੁਣ ਗੁਰਮੁਖ ਦੇ ਨਾਲ ਪਿਆਰ ਕਦੋਂ ਪੈਦਾ ਹੋਏਗਾ? ਜਦੋਂ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਅਨੁਸਾਰ ਧਾਰਨ ਕਰਾਂਗੇ। ਹੁਣ ਅਸੀਂ ਕੈਸੀ ਜ਼ਿੰਦਗੀ ਧਾਰਨ ਕੀਤੀ ਹੈ? ਮਨ ਦੇ ਹੁਕਮ ਦੇ ਨਾਲ ਅਸੀਂ ਸਾਰਾ ਦਿਨ ਕਾਰ ਵਿਵਹਾਰ ਦੇ ਵਿੱਚ ਝੂਠ ਬੋਲਦੇ ਹਾਂ, ਲੋਕਾਂ ਦਾ ਹੱਕ ਮਾਰ ਕਰਕੇ ਆਪਣੇ ਘਰ ਲੈ ਕੇ ਆਉਂਦੇ ਹਾਂ, ਕਹਿੰਦੇ ਅਸੀਂ ਮਾਸ ਖਾਣਾ ਛੱਡਤਾ, ਸ਼ਰਾਬ ਪੀਣੀ ਛੱਡਤੀ, ਰੱਤ ਪੀਵੇ ਮਾਨਸਾ ਤਿੰਨ ਕੋ ਨਿਰਮਲ ਚੀਤ। ਅਸੀਂ ਉਸ ਮਨੁੱਖਾਂ ਦੇ ਹੱਕ ਮਾਰ ਕੇ ਲਿਆਏ, ਮਨੁੱਖਾਂ ਦਾ ਮਾਸ ਖਾ ਲਿਆ, ਉਹਨਾਂ ਦਾ ਖੂਨ ਪੀ ਲਿਆ, ਤੇ ਕਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਮਾਸ ਖਾਣਾ ਛੱਡ ਦਿੱਤਾ? ਉਸ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਜਦ ਤੱਕ ਅਸੀਂ ਸਤਿਗੁਰ ਦੀ ਇਸ ਬਾਣੀ ਦੇ ਨਿਰਦੇਸ਼ ਅਨੁਸਾਰ ਆਪਣਾ ਕਾਰ ਵਿਵਹਾਰ ਨਹੀਂ ਸੰਭਾਲਦੇ, ਲੋਕਾਂ ਦਾ ਹੱਕ ਮਾਰਨਾ ਨਹੀਂ ਛੱਡਦੇ, ਲੋਭ ਨਹੀਂ ਛੱਡਦੇ, ਲਾਲਚ ਨਹੀਂ ਛੱਡਦੇ, ਈਰਸ਼ਾ ਨਹੀਂ ਛੱਡਦੇ, ਨਿੰਦਿਆ ਨਹੀਂ ਛੱਡਦੇ, ਗੁਰੂ ਘਰ ਦੇ ਵਿੱਚ ਰਹਿ ਕਰਕੇ ਅਸੀਂ ਗੁਰੂ ਭੈਣਾਂ ਭਰਾਵਾਂ ਦੇ ਨਾਲ ਕੈਸੀ ਨੀਚਤਾ ਦੇ ਕਰਮ ਕਰਦੇ ਹਾਂ ਇੱਕ ਦੂਸਰੇ ਨੂੰ ਨੀਚਾ ਦਿਖਾਉਣ ਵਾਸਤੇ, ਆਪਣੇ ਆਪ ਨੂੰ ਸ੍ਰੇਸ਼ਟ ਸਾਬਿਤ ਕਰਨ ਵਾਸਤੇ? ਇਹ ਸਾਰੀਆਂ ਕਿਰਿਆ ਕਿੱਥੇ ਲੈ ਕਰਕੇ ਜਾਣਗੀਆਂ ਸਾਧ ਸੰਗਤ ਜੀ? ਸਾਨੂੰ ਨਰਕਾਂ ਦੇ ਵਿੱਚ 84 ਲੱਖ ਜਾਮਿਆਂ ਦੇ ਵਿੱਚ, ਉਦੋਂ ਤੱਕ ਬਾਰ ਬਾਰ ਸਾਨੂੰ ਜਨਮ ਔਰ ਮਰਨ ਦੇ ਵਿੱਚ ਸੁੱਟਣਗੀਆਂ ਜਦ ਤੱਕ ਸਾਡੇ ਅੰਦਰੋਂ ਇਹ ਅਹੰਕਾਰ ਨਹੀਂ ਨਿਕਲ ਜਾਂਦਾ, ਇਹੋ ਮੈਂ ਦੀ ਮੈਲ ਨਹੀਂ ਨਿਕਲ ਜਾਂਦੀ, ਤਦ ਤੱਕ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਮਿਲਣ ਦੇ, ਪ੍ਰਾਪਤ ਕਰਨ ਦੇ ਕਾਬਿਲ ਹੋ ਸਕਦੇ ਹੀ ਨਹੀਂ। ਤੋ ਇਹ ਨਿੱਤ ਦਾ ਵਿਵਹਾਰ ਜਦ ਤੱਕ ਨਹੀਂ ਸੁਧੇਗਾ, ਤਦ ਤੱਕ ਅਸੀਂ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਕਦੀ ਬਣ ਸਕੇ ਹੀ ਨਹੀਂ।
ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰਤਾਰ,
ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਦਾਰ, ਉਪਕਾਰ ਕਰਕੇ ਦੇਖ ਲਓ, ਉਸਦੀ ਕਿਰਪਾ ਕੀਤੇ ਬਗੈਰ ਹੋਏ ਬਗੈਰ ਹਰੀ ਦੇ ਇਸ ਨਾਮ ਰੂਪੀ ਰਤਨ ਨੂੰ ਅੰਤਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਪਿਰੋ ਕਰਕੇ ਰੱਖ ਸਕਦੇ ਹਾਂ? ਕਰਤੂਤਾਂ ਸਾਡੀਆਂ ਦੂਸਰੇ ਨੂੰ ਨੀਚਾ ਦਿਖਾਉਣ ਦੀ ਈਰਸ਼ਾ ਔਰ ਦਵੈਤਾ ਦੀਆਂ ਨੇ, ਔਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਸੀਂ ਪਰਮਾਤਮਾ ਦੇ ਉਸ ਰਤਨ ਨੂੰ, ਉਸ ਨਾਮ ਨੂੰ, ਉਸ ਪ੍ਰਕਾਸ਼ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ? ਇਹ ਕਦੀ ਅੱਜ ਤੱਕ ਨਹੀਂ ਸੰਭਵ ਹੋਇਆ। ਇਹ ਕਿਰਪਾ ਕਿਸ ਦੇ ਉੱਤੇ ਹੋਏਗੀ? ਅਸੀਂ ਇਹ ਤੁੱਕਾਂ ਦੇ ਅਧੂਰੇ ਅਰਥ ਕੱਢਦੇ ਹਾਂ ਕਿ ਤੇ ਤੂੰ ਤੇ ਨਾਮ ਜਪਦਾ ਕਿਉਂਕਿ ਤੇਰੇ ਉੱਪਰ ਕਿਰਪਾ ਹੈ, ਤੇ ਕਿਰਪਾ ਕਿਸ ਦੇ ਉੱਪਰ ਹੋਈ, ਕਿਉਂ ਹੋਈ? ਅਨੰਤ ਕਾਲ ਤੋਂ ਜਦੋਂ ਵੀ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆਉਂਦੀ ਹੈ ਔਰ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਸਿਰਫ ਪ੍ਰਬਲ ਇੱਛਾ ਰੱਖਦੀ ਹੈ ਔਰ ਆਪਣੇ ਅੰਤਰ ਦੀ ਮੈਲ ਨੂੰ ਧੋਂਦੀ ਹੈ, ਵਿਸ਼ੇ ਵਿਕਾਰਾਂ ਚੋਂ ਨਿਕਲਦੀ ਹੈ, ਮਨ ਨੂੰ ਇਸ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਾਉਂਦੀ ਹੈ, ਇਹ ਸਾਰੇ ਕਰਮ ਜੁੜ ਕਰਕੇ ਉਸ ਪਰਮਾਤਮਾ ਦੀ ਅਕਾਲ ਪੁਰਖ ਦੀ ਦਇਆ ਮੇਰ ਲੈਣ ਦੇ ਕਾਬਿਲ ਬਣਾਉਂਦੇ ਨੇ ਇਸ ਜੀਵਾਤਮਾ ਨੂੰ। ਇਹ ਕੋਈ 2-2.5 ਘੰਟੇ ਦਾ ਭਜਨ ਨਹੀਂ ਹੈ ਕਿ ਤੁਸੀਂ ਸੱਚਖੰਡ ਪਹੁੰਚ ਜਾਓਗੇ। 2-2.5 ਘੰਟੇ ਦੇ ਭਜਨ ਦੇ ਨਾਲ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ ਜਿਹੜੀ ਕਿ ਇਸ ਜਗਤ ਦੇ ਵਿੱਚ ਅਸੀਂ ਖਰਚ ਕਰਦੇ ਹਾਂ, ਉਸਦਾ ਭੁਗਤਾਨ ਵੀ ਢੰਗ ਦੇ ਨਾਲ ਨਹੀਂ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਅਸੀਂ ਅਨੰਤ ਕਾਲ ਤੋਂ ਇਸ ਮੈਲ ਨੂੰ ਇਕੱਤਰਿਤ ਕਰਕੇ ਬੈਠੇ ਹਾਂ, ਅੱਜ ਤੱਕ ਕਦੀ ਅਸੀਂ ਹਉਮੈ ਦੀ ਮੈਲ ਚੋਂ ਨਿਕਲੇ ਹੀ ਨਹੀਂ, ਹਉਮੈ ਨੂੰ ਤਿਆਗਿਆ ਹੀ ਨਹੀਂ, ਤੇ ਹਉਮੈ ਨੂੰ ਤਿਆਗੇ ਬਗੈਰ ਅਸੀਂ ਜਿਹੜੀ ਕਾਮਨਾ ਇੱਛਾ ਸਵਾਰਥ ਰੱਖ ਕੇ ਕਰਮ ਕੀਤਾ ਸੀ, ਉਸਦਾ ਭੁਗਤਾਨ ਸਾਨੂੰ ਕਿਸ ਤਰੀਕੇ ਦੇ ਨਾਲ ਪ੍ਰਕਾਸ਼ ਦੇ ਰੂਪ ਦੇ ਵਿੱਚ ਹੋ ਸਕਦਾ? ਤੋ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਅਗਰ ਤੂੰ ਉਸ ਪਰਮਾਤਮਾ ਦੀ ਰਹਿਮਤ ਨੂੰ ਲੈਣਾ ਚਾਹੁੰਦਾ ਹੈ, ਦਇਆ ਮੇਰ ਨੂੰ ਲੈਣ ਦੇ ਕਾਬਿਲ ਬਣਾਉਣਾ ਚਾਹੁੰਦਾ ਹੈ, ਤੇ ਨਿੱਤ ਵਿਵਹਾਰ ਉਸ ਪਰਮਾਤਮਾ ਦੇ ਉਪਦੇਸ਼ਾਂ ਅਨੁਸਾਰ ਅਮਲ ਕਰ, ਫਿਰ ਤੇਰੀ ਘੜੀ ਜ਼ਰੂਰ ਆ ਜਾਏਗੀ ਕਿ ਤੂੰ ਇਸ ਪਰਮਾਤਮਾ ਦੀ ਰਹਿਮਤ ਨੂੰ ਲੈਣ ਦੇ ਕਾਬਿਲ ਬਣ ਸਕੇਗਾ। ਔਰ ਜਦ ਤੱਕ ਪਰਮਾਤਮਾ ਦਾ ਅਕਾਲ ਪੁਰਖ ਦਾ ਦਇਆ ਮੇਰ ਰਹਿਮਤ ਦਾ ਹੁਕਮ ਨਾ ਹੋਏ, ਕਰਮ ਹੋਵੇ ਤਾਂ ਸਤਿਗੁਰ ਮਿਲਾਏ, ਸੇਵਾ ਸੁਰਤ ਸਭ ਚਿਤ ਲਾਏ, ਇਹ ਕਰਮਾਂ ਦੀ ਗਤੀ ਹੈ, ਇਹ ਕਰਮ ਜੁੜਨਗੇ ਤੇ ਸਤਿਗੁਰ ਦੇ ਨਾਲ ਮੇਲ ਹੋਏਗਾ। ਮਤ ਸਮਝੋ ਕਿ ਅੱਖ ਬੰਦ ਕਰਕੇ ਪਰਚੀ ਕਟਾਈ ਔਰ ਅਸੀਂ ਸਤਿਗੁਰ ਵਾਲੇ ਬਣ ਗਏ। ਅਸੀਂ ਸਤਿਗੁਰ ਵਾਲੇ ਉਦੋਂ ਬਣਾਂਗੇ ਜਦੋਂ ਉਸਦੇ ਨੁਨਾਰੀ ਰੂਪ ਦੇ ਵਿੱਚ, ਉਸਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਦੇਵਾਂਗੇ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਪ੍ਰੀਤ ਚਰਨ ਕਮਲਾਰੇ, ਪੋਥੀਆਂ ਦੇ ਚਰਨ ਹੁੰਦੇ ਨੇ ਜਾਂ ਮੂਰਤੀਆਂ ਦੇ ਚਰਨ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਅਸੀਂ ਮੁਕਤੀ ਨੂੰ ਤਿਆਗ ਕਰਨ ਦੀ ਗੱਲ ਕਰਦੇ ਹਾਂ। ਵਾਣੀ ਕੀ ਕਹਿ ਰਹੀ ਹੈ? ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਸਾਨੂੰ ਰਾਜ ਵੀ ਨਹੀਂ ਚਾਹੀਦਾ, ਮੁਕਤੀ ਵੀ ਨਹੀਂ ਚਾਹੀਦੀ। ਅਸੀਂ ਗੁਰੂ ਕੋਲ ਆ ਕੇ ਮੁਕਤੀ ਮੰਗਦੇ ਹਾਂ, ਇਹ ਵੀ ਮਨ ਦੀ ਚਾਲ ਹੈ। ਕੀ ਚਾਹੀਦਾ? ਪ੍ਰੀਤ ਚਰਨ ਕਮਲਾਰੇ, ਜਿਹਨੇ ਅੰਤਰ ਦੇ ਵਿੱਚ ਉਸ ਪਰਮਾਤਮਾ ਦੇ ਰੂਪ, ਉਸ ਸਤਿਗੁਰੂ ਨੂੰ ਆਪਣੇ ਅੰਦਰ ਪ੍ਰਗਟ ਕਰ ਲਿਆ, ਉਸਦੇ ਚਰਨ ਉਸਦੇ ਇੱਕ ਨੱਖ ਜਿਹੜਾ ਕਰੋੜਾਂ ਹੀ ਮਣੀਆਂ ਦੀ ਰੋਸ਼ਨੀ ਉਸਦੇ ਅੱਗੇ ਫਿੱਕੀ ਹੁੰਦੀ ਹੈ, ਉਹ ਉਸ ਵੇਲੇ ਕੁਰਬਾਨ ਹੋ ਜਾਂਦਾ। ਉਸ ਵੇਲੇ ਗੱਲ ਕਰਦਾ ਕਿ ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੀ, ਮੈਂ ਤੇਰੇ ਚਰਨਾਂ ਦੇ ਵਿੱਚ ਹੀ ਲੀਨ ਰਹਿਣਾ ਚਾਹੁੰਦਾ ਵਾਂ। ਉਸ ਵਕਤ ਉਹ 7 ਵਿਲਾਇਤ ਦੀਆਂ ਰਾਜ ਦੀਆਂ ਤਾਕਤਾਂ ਨੂੰ ਠੋਕਰ ਮਾਰ ਦਿੰਦਾ, ਮੁਕਤੀ ਦੀ ਵੀ ਗੱਲ ਨਹੀਂ ਕਰਦਾ। ਸੋ ਇਹ ਅੰਤਰ ਦਾ ਭਾਵ ਅਸੀਂ ਬਾਹਰ ਬੈਠੇ ਆ ਗਿਆਨੀਆਂ ਦੇ ਕੋਲੋਂ ਕਿਸ ਤਰੀਕੇ ਨਾਲ ਲੈ ਸਕਦੇ ਹਾਂ? ਉਹ ਸਾਧ ਸੰਗਤ ਜੀ, ਅੱਜ ਦੇ ਇਸ ਬਾਣੀ ਦੇ ਵਿੱਚ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਗਰ ਅਸੀਂ ਉਸ ਰਤਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਹ ਰਤਨ ਕਿਹੜਾ ਹੈ, ਉਹ ਮਾਨਕ ਕਿਹੜਾ ਹੈ, ਉਹ ਪਰਮਾਤਮਾ ਦਾ ਨਾਮ ਹੈ। ਉਹ ਪਰਮਾਤਮਾ ਦਾ ਨਾਮ ਨੌ ਦੁਆਰਾਂ 'ਚ ਨਹੀਂ ਮਿਲਦਾ, ਉਹ ਦਸਵੇਂ ਦੁਆਰ ਦੇ ਵਿੱਚ ਹੈ। ਨੌ ਦੁਆਰਾਂ 'ਚ ਸਿਰਫ ਗੰਧ ਹੀ ਗੰਧ ਹੈ। ਅਨੰਤ ਕਾਲ ਤੋਂ ਅਸੀਂ ਇਹ ਗੰਧ ਸਾਫ ਕਰ ਰਹੇ ਹਾਂ, ਅੱਜ ਤੱਕ ਇਸ ਗੰਧ ਨੂੰ ਖਤਮ ਨਹੀਂ ਕਰ ਸਕੇ, ਪੂੰਝ ਨਹੀਂ ਸਕੇ। ਉਸਦੇ ਬਾਅਦ ਵੀ ਸਾਡੀ ਕਿਆ ਹਸਤੀ ਹੈ ਕਿ ਇਸ ਗੰਧ ਨੂੰ ਚੱਟਣ ਲੱਗੇ ਹੋਏ ਹਾਂ, ਦਿਨ ਰਾਤ ਇਸ ਗੰਧ ਦੇ ਵਿੱਚ ਫਸੇ ਹਾਂ। ਵਿਚਾਰ ਕਰਕੇ ਦੇਖੋ, ਗੂ ਮੂਤਰ ਦੀਆਂ ਥੈਲੀਆਂ ਨੇ, ਇਸ ਤੋਂ ਇਲਾਵਾ ਕੁਛ ਹੋਰ ਵੀ ਹੈ। ਇਹ ਕਾਮ ਹੈ ਉਹ ਜੜ ਇਸ ਕਾਲ ਦੀ, ਜਿਸ ਨੇ ਕਿ ਸਾਰੇ ਜਗਤ ਨੂੰ ਪਰਮਾ ਕਰਕੇ ਰੱਖਿਆ। ਇਸ ਜਗਤ ਦੇ ਵਿੱਚ ਜਰਾ ਵਿਚਾਰ ਕਰਕੇ ਦੇਖੋ, ਕੈਸਾ ਭਿਆਨਕ ਰੂਪ ਲੈ ਕਰਕੇ ਇਹ ਕਾਮ ਪ੍ਰਗਟ ਹੋ ਰਿਹਾ। ਕਾਮ ਤੋਂ ਕ੍ਰੋਧ ਦੀ ਉਤਪਤੀ ਹੈ, ਕ੍ਰੋਧ ਤੋਂ ਲੋਭ ਹੈ, ਮੋਹ ਹੈ, ਅਹੰਕਾਰ ਹੈ, ਈਰਛਾ, ਦਵੈਸ਼ਤਾ, ਨਿੰਦਾ, ਯਾਨੀ ਕਿ ਜੜ ਕਿਹੜੀ ਹੈ, ਇਹ ਕਾਮ ਹੈ। ਔਰ ਜਦ ਤੱਕ ਅਸੀਂ ਇਸ ਕਾਮ ਨੂੰ ਨਹੀਂ ਕੱਟਾਂਗੇ, ਤਦ ਤੱਕ ਅਸੀਂ ਮਨ, ਬੁੱਧੀ, ਇੰਦਰੀਆਂ ਨੂੰ ਨਿਰਮਲ ਕਰ ਹੀ ਨਹੀਂ ਸਕਦੇ। ਔਰ ਜਦ ਤੱਕ ਅਸੀਂ ਨਿਰਮਲ ਨਹੀਂ ਹੋਵਾਂਗੇ, ਸਿਰਫ ਲਫ਼ਜ਼ ਲੈ ਕਰਕੇ ਅਸੀਂ ਉਸ ਪਰਮਾਤਮਾ ਨੂੰ ਮਿਲਣ ਦੇ, ਸਤਿਗੁਰੂ ਨੂੰ ਮਿਲਣ ਦੇ ਕਾਬਿਲ ਬਣ ਹੀ ਨਹੀਂ ਸਕਦੇ। ਅਨੰਤ ਕਾਲ ਤੋਂ ਇੱਕ ਕਿਰਿਆ ਚੱਲੀ ਹੋਈ ਹੈ, ਇਤਨੀ ਗੰਦਗੀ ਅਸੀਂ ਇਕੱਠੀ ਕੀਤੀ ਹੈ ਕਿ ਅਸੀਂ ਕਿਸੇ ਇੱਕ ਜਨਮ ਵਿੱਚ 2-2.5 ਘੰਟੇ ਦਾ ਭਜਨ ਕਰ ਜਾਂ ਬਾਹਰੀ ਆਕਾਰ ਦੇ ਵਿੱਚ ਕੁਛ ਲਫ਼ਜ਼ ਲੈ ਕਰਕੇ ਅਸੀਂ ਪਾਰ ਜਾ ਸਕਦੇ ਹੀ ਨਹੀਂ। ਅਗਰ ਅਸੀਂ ਪਾਰ ਜਾਣਾ ਚਾਹੁੰਦੇ ਹਾਂ, ਆਪਣੀ ਆਤਮਾ ਦੀ ਮੁਕਤੀ ਚਾਹੁੰਦੇ ਹਾਂ, ਸੱਚਮੁੱਚ ਸਾਨੂੰ ਦੁੱਖ ਲੱਗਦਾ ਇਸ ਜਗਤ ਦੇ ਵਿੱਚ, ਇਹ ਤਪਸ਼ ਮਹਿਸੂਸ ਹੋ ਰਹੀ ਹੈ, ਇਸ ਆਵਾਗਮਨ ਚੋਂ ਨਿਕਲਣ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਸੱਚੀ ਕੋਸ਼ਿਸ਼ ਤਾਂ ਹੀ ਹੋਏਗੀ ਜਦੋਂ ਅਸੀਂ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਵਾਂਗੇ, ਪੂਰੇ ਗਾਈਡ ਦੀ, ਪੂਰੇ ਉਸ ਸਤਿਗੁਰ ਦੀ, ਜਿਸ ਨੇ ਕਿ ਜਿਸ ਦੇ ਕੋਲ ਖਜ਼ਾਨਾ ਹੈ ਨਾਮ ਦਾ, ਉਹ ਦੇਣ ਵਾਸਤੇ ਹੀ ਆਇਆ। ਉਹ ਕਿਸ ਵਾਸਤੇ ਆਇਆ? ਗੁਰਮੁਖ ਹੈ, ਗੁਰਮੁਖ ਬਣਾਉਣ ਵਾਸਤੇ ਆਇਆ। ਤੇ ਗੁਰਮੁਖ ਬਣਨਾ ਕੋਈ ਦਾੜੀ ਮੁੱਛਾਂ ਰੱਖ ਕਰਕੇ ਗੁਰਮੁਖ ਨਹੀਂ ਬਣੇ, ਉਸਦੇ ਗੁਰੂ ਦੇ ਮੁਖ ਨੂੰ ਲੈਣ ਵਾਸਤੇ ਗੁਰੂ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਨਾ ਪੈਂਦਾ, ਆਪਣੀ ਹਸਤੀ ਮਿਟਾਉਣੀ ਪੈਂਦੀ ਹੈ। ਹਸਤੀ ਕਿਹੜੀ ਹੈ? ਇਹ ਮਨ ਦੀ ਮੈਲ ਹੈ, ਇਹ ਮਨ ਦੀ ਉਮੈ ਦੀ ਮੈਲ ਜਦ ਤੱਕ ਖਤਮ ਨਹੀਂ ਹੋਏਗੀ, ਤਦ ਤੱਕ ਅਨੰਤ ਕਾਲ ਦਾ ਜਿਹੜਾ ਕਰਮਾਂ ਦਾ ਵਿਵਹਾਰ ਅਸੀਂ ਇਕੱਠਾ ਕੀਤਾ, ਇਸ ਦਾ ਭੁਗਤਾਨ ਨਹੀਂ ਹੋਏਗਾ। ਜਦ ਤੱਕ ਭੁਗਤਾਨ ਨਹੀਂ ਹੋਏਗਾ, ਅਸੀਂ ਉਹਨੂੰ ਮਿਲਣ ਦੇ ਕਾਬਿਲ ਕਿਸ ਤਰੀਕੇ ਨਾਲ ਬਣ ਸਕਦੇ ਹਾਂ? ਅਜੇ ਤੇ ਅਸੀਂ ਉਸ ਪਰਮਾਤਮਾ ਦੇ ਹੁਕਮ ਦੇ ਉੱਪਰ ਚੱਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਸ਼ੁਰੂ ਹੀ ਨਹੀਂ ਕੀਤਾ। ਤੇ ਉਹ ਸ਼ੁਰੂ ਕਰਨ ਤੋਂ ਪਹਿਲੇ ਤੱਕ ਦੀ ਜਿਹੜੀ ਕਿਰਿਆ ਅਸੀਂ ਕੀਤੀ ਗੁਰੂ ਘਰ ਦੇ ਵਿੱਚ ਬੈਠ ਕਰਕੇ, ਗੁਰੂ ਭੈਣਾਂ ਭਰਾਵਾਂ ਦੇ ਮੁਤਲਕ, ਸਾਧ ਸੰਗਤ ਜੀ, ਉਹ ਕੋਈ ਜਾਦੂ ਮੰਤਰ ਹੋਣ ਵਾਲੀ ਨਹੀਂ ਜੇ, ਉਹ ਸਾਰੀਆਂ ਦੀਆਂ ਸਾਰੀਆਂ ਕਿਰਿਆ ਇਫੈਕਟ ਦੇ ਰੂਪ ਦੇ ਵਿੱਚ ਅਗਲੇ ਜਨਮਾਂ ਦੇ ਵਿੱਚ ਸਾਨੂੰ ਭੁਗਤਾਨ ਕਰਨੀਆਂ ਪੈਣਗੀਆਂ। ਅਸੀਂ ਆਪਣੇ ਸਤਿਗੁਰਾਂ ਕੋਲ ਹੱਥ ਛੁੜਾ ਚੁੱਕੇ ਹਾਂ, ਆਪਣੇ ਝੋਲੀਆਂ ਦੇ ਵਿੱਚ ਆਪਣੇ ਜਨਮ ਪੱਕੇ ਕਰ ਚੁੱਕੇ ਹਾਂ, ਉਸ ਦੇ ਬਾਅਦ ਵੀ ਸੰਕਾਰ ਦੇ ਵਿੱਚ ਬੈਠੇ ਹਾਂ ਕਿ ਸਤਿਗੁਰ ਸਾਨੂੰ ਲੈ ਜਾਣਗੇ। ਸਤਿਗੁਰੂ ਆਉਂਦੇ ਕਿਸ ਵਾਸਤੇ ਨੇ? ਮੁਰਦਿਆਂ ਦੀ ਸੰਭਾਲ ਕਰਨ ਵਾਸਤੇ ਨਹੀਂ ਆਉਂਦੇ, ਉਹ ਜਿੰਦੇ ਜੀ ਲਿਜਾਉਣ ਵਾਸਤੇ ਆਉਂਦੇ ਨੇ। ਜਿੰਦੇ ਜੀ ਮਾਰ ਕੇ, ਮੁਰਦਾ ਬਣਾ ਕੇ, ਮੁਮਨ ਬਣਾ ਕਰਕੇ, ਯਾਨੀ ਕਿ ਮੁਰੀਦ ਬਣਾ ਕਰਕੇ ਇਸ ਜਗਤ ਤੋਂ ਲਿਜਾਂਦੇ ਨੇ। ਅਸੀਂ ਮੁਰਦੇ ਬਣਨਾ ਨਹੀਂ ਚਾਹੁੰਦੇ, ਸਾਡੀਆਂ ਤਾਂ ਫਰਮਾਇਸ਼ ਦੀਆਂ ਲਿਸਟਾਂ ਹੀ ਨਹੀਂ ਅੱਜ ਤੱਕ ਖਤਮ ਹੋਈਆਂ। ਘਰੋਂ ਬਾਹਰ ਹੀ ਨਿਕਲਦੇ ਹਾਂ, ਲਿਸਟ ਸਾਡੀ ਜੇਬ ਵਿੱਚ ਪਹਿਲੇ ਮੌਜੂਦ ਹੁੰਦੀ ਹੈ। ਇਹ ਲਿਸਟਾਂ ਨੂੰ ਅਨੰਤ ਕਾਲ ਤੋਂ ਅੱਜ ਤੱਕ ਕੋਈ ਪੂਰਾ ਨਹੀਂ ਕਰ ਸਕਿਆ। ਸਿਕੰਦਰ ਬਾਦਸ਼ਾਹ ਦਾ ਇੱਕੋ ਹੀ ਉਪਦੇਸ਼ ਸੀਗਾ ਕਿ ਜਦੋਂ ਮੈਨੂੰ ਲੈ ਕੇ ਜਾਓ ਤਬੂਤ ਤੋਂ ਮੇਰੇ ਹੱਥ ਬਾਹਰ ਕੱਢ ਦੇਣਾ। ਕਾਰਨ ਕੀ ਸੀਗਾ? ਸੰਸਾਰ ਦੇਖ ਸਕੇ ਕਿ ਸਿਕੰਦਰ ਬਾਦਸ਼ਾਹ ਅਨੰਦ ਦੌਲਤ ਦਾ ਸਵਾਮੀ ਅੱਜ ਖਾਲੀ ਹੱਥ ਜਾ ਰਿਹਾ। ਅਜੇ ਤੇ ਅਸੀਂ ਸਿਕੰਦਰ ਬਾਦਸ਼ਾਹ ਬਣਨ ਦੇ ਰਸਤੇ ਤੇ ਚੱਲਣਾ ਸ਼ੁਰੂ ਹੀ ਕੀਤਾ। ਕਦੋਂ ਜਾ ਕਰਕੇ ਸਾਰੀ ਦੌਲਤ ਇਕੱਠੀ ਕਰਾਂਗੇ? ਕਦੋਂ ਜਾ ਕਰਕੇ ਸਾਨੂੰ ਗਿਆਨ ਮਿਲੇਗਾ, ਇਹ ਗਿਆਨ ਕਿ ਇਹ ਦੌਲਤ ਸਾਡੇ ਕਿਸੇ ਕੰਮ ਦੀ ਨਹੀਂ? ਔਰ ਦੌਲਤ, ਇਹ ਰਤਨ ਜਿਹੜੇ ਅਸੀਂ ਇਕੱਤਰਿਤ ਕਰ ਰਹੇ ਹਾਂ, ਇਹ ਰਤਨ ਜਿਹੜੇ ਨੇ ਇਸ ਲੋਕ ਦੇ ਵਿੱਚ ਵੀ ਸਾਥ ਛੱਡ ਜਾਂਦੇ ਨੇ, ਪਰ ਲੋਕ ਦੇ ਵਿੱਚ ਇਹਨਾਂ ਨੇ ਕੀ ਸਹਾਈ ਹੋਣਾ? ਤੋ ਨਾਮ ਰੂਪੀ ਰਤਨ ਜਿਹੜਾ ਹੈ, ਜਿਹੜਾ ਇਸ ਲੋਕ ਦੇ ਵਿੱਚ ਵੀ ਕੰਮ ਕਰਦਾ ਹੈ, ਔਰ ਪਰਲੋਕ ਦੇ ਵੀ ਸਦਾ ਲਈ ਇਸ ਜੀਵਾਤਮਾ ਨੂੰ ਆਵਾਗਮਨ ਦੀ ਜੋ ਹੈ ਪਰਮਪਦ ਦੀ ਪ੍ਰਾਪਤੀ ਕਰਨ ਦਾ ਅਧਿਕਾਰੀ ਬਣਾ ਦਿੰਦਾ ਹੈ, ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਸ ਪਰਮਾਤਮਾ ਦੇ ਰਤਨ, ਨਾਮ, ਕੀਰਤਨ, ਅਕਥ ਕਥਾ ਨੂੰ ਪ੍ਰਾਪਤ ਕਰਨ ਲਈ ਆਪਣੀ ਇਹ ਸਵਾਸਾ ਦੀ ਪੂੰਜੀ ਹਸਤੀ ਨੂੰ ਮਿਟਾਈਏ। ਇਹ ਕੋਈ ਜੜ ਵਸਤੂ ਨਹੀਂ ਹੈ, ਇਹ ਪਰਮਾਤਮਾ ਦਾ ਇੱਕ ਗੁਣ ਹੈ ਜਿਹੜਾ ਪ੍ਰਕਾਸ਼ ਔਰ ਆਵਾਜ਼ ਦੇ ਰੂਪ ਦੇ ਵਿੱਚ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ ਹੈ। ਤੋ ਸਾਧ ਸੰਗਤ ਜੀ, ਅੱਜ ਦੀ ਇਸ ਬਾਣੀ ਵਿੱਚ ਗੁਰੂ ਸਾਹਿਬਾਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਬੜੇ ਹੀ ਮੂਰਖ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਕਾਲ ਦੇ ਇਸ ਮਹੀਨ ਜਾਲ ਦੇ ਵਿੱਚ ਫਸੇ ਹੋਏ ਹਾਂ, ਔਰ ਕਿਸ ਤਰੀਕੇ ਦੇ ਨਾਲ ਆਪਣੀ ਹਸਤੀ ਨੂੰ ਅਸੀਂ ਮਿਟਾ ਰਹੇ ਹਾਂ। ਅਗਰ ਸਤਿਗੁਰੂ ਸਾਨੂੰ ਨਾ ਮਿਲੇ ਅੰਤਰ ਦੇ ਵਿੱਚ, ਤਾਂ ਸਾਡਾ ਉਧਾਰ ਨਹੀਂ ਹੋ ਸਕਦਾ। ਬਾਹਰ ਦਾ ਜੋ ਆਕਾਰ ਹੈ, ਇੱਕ ਮੀਡੀਆ ਹੈ, ਇੱਕ ਸਾਧਨ ਹੈ, ਇੱਕ ਜਾਲ ਨੂੰ ਦੱਸਣ ਦਾ ਤਰੀਕਾ ਹੈ, ਬਸ ਅਸੀਂ ਉਸ ਤੋਂ ਅੱਗੇ ਜਾਣਾ ਹੈ। ਅਸੀਂ ਉੱਥੇ ਰੁਕ ਨਹੀਂ ਜਾਣਾ, ਅਸੀਂ ਬਾਹਰ ਸਤਿਗੁਰੂ ਸਤਿਗੁਰੂ ਕਰਦੇ ਬਾਹਰ ਹੀ ਰਹਿ ਗਏ। ਬਾਹਰ ਦੀ ਸੀਮਾ ਦਾ ਫਲ ਹੈ ਦਰਸ਼ਨ ਦਾ ਫਲ ਹੈ, ਯਾਨੀ ਕਿ ਸਾਰੀ ਚੀਜ਼ ਦੀ ਇੱਕ ਸੀਮਾ ਹੈ। ਕਿਉਂ? ਜੜ ਚੇਤਨ ਲੋਕ ਦਾ ਇਹ ਮੁਲਕ ਹੈ ਔਰ ਹਰ ਚੀਜ਼ ਸੀਮਿਤ ਹੈ। ਜਿਹੜੀ ਚੀਜ਼ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਨਜ਼ਰ ਆਉਂਦੀ ਹੈ ਉਹਦੀ ਸੀਮਾ ਹੈ। ਅਗਰ ਸਤਿਗੁਰੂ ਸਾਨੂੰ ਮਨ, ਬੁੱਧੀ ਔਰ ਸੀਮਾ ਦੇ ਵਿੱਚ ਨਜ਼ਰ ਆ ਰਹੇ ਨੇ, ਇਸ ਦਾ ਮਤਲਬ ਹੈ ਕਿ ਇਸ ਦਰਸ਼ਨ ਦਾ ਇੱਕ ਭਾਵ ਜਿਹੜਾ ਹੈ ਉਹ ਸੀਮਿਤ ਹੈ। ਔਰ ਜਿਸ ਅਸੀਮ ਦੀ ਗੱਲ ਕੀਤੀ ਗਈ ਹੈ, ਜਿਸ ਸਤਿਗੁਰੂ ਦੀ ਪ੍ਰਾਪਤੀ ਦੀ ਗੱਲ ਕੀਤੀ ਗਈ ਹੈ, ਉਹ ਅੰਤਰ ਦੀ ਗੱਲ ਕੀਤੀ ਗਈ ਹੈ। ਜਦੋਂ ਅਸੀਂ ਨੌ ਦੁਆਰਾਂ ਚੋਂ ਨਿਕਲ ਕਰਕੇ ਦਸਵੇਂ ਦੁਆਰ, ਗੁਰੂ ਦੁਆਰ, गुरु का दरबार साध संगत जी इस जगत दे विच जिथे असी इटा दा बनांदे आ उस गुरु ने अपने रहण वास्ते बड़ी सुंदर महल की रचना की है, यानी कि दसवें द्वार वह गुरुद्वारा वह गुरु आप मौजूद है। और जब तक असी इन्हां नौ द्वारा चो निकल करके उस गुरुद्वारे दे विच प्रवेश नहीं करांगे असी उस परमात्मा दे गुण नाम रतन नूं प्राप्त करन दे अधिकारी नहीं हो सकते। और यह तां ही होएगा जदों असी मन बुद्धि और इंद्रिया दे नाल निर्मल हो जावांगे। तो साध संगत जी गुरु साहब जड़ी बाणी लैंदे ने उहदे विच कुछ दृष्टांत भी देंदे ने और कुछ तुकां भी लैंदे ने। बेशक सारी प्रक्रिया जड़ी है किसी ना किसी देश जात मजहब कौम या किसी विशेष बात दे नाल संबंध रखती है, पर गुरु साहबा दा भाव किसी की निंदा या वडियाई करना नहीं, ना कोई नवा मत या धर्म चलाना है। गुरु साहबान का सिर्फ इतना भाव होंदा है कि रूहानियत के जिस अंग नूं अच्छे तरीके दे नाल सानूं समझाना चाहते हैं, साडी झोलियां तकसीम करना चाहते हैं, उन्होंने अच्छे तरीके दे नाल समझा सकन। इस तो अगे गुरु साहबा का कोई भी भाव नहीं होंदा। कोई भी माई भाई अगे होकर के इस बाणी का कोई होर अर्थ कढ़दा है तो यह सारी उसकी अपनी मनमत है। गुरमत का इस सारी प्रक्रिया के नाल कोई भी संबंध नहीं है।